जब जब होत अरिष्ट अपारा तब तब देह तरत अवतारा जब जब होत अरिष्ट अपारा तब तब देह तरत अवतारा पारा तब तब दे भरत अवतारा
तब तब दे भरत अवतारा तब तब दे भरत अवतारा
ये धर्म चलावन संत उभारन धर्म चलावन संत उभारन
धर्म चलावन
जब जब होए धर्म दी हानि बाड़ा असुर अधक अभिमानी आओ तब तब देह तर विविध शरीरा हरत कृपा निद सज्जन पीड़ा जब जब होत अरिष्ट अपारा तब तब देह तरत अवतारा सतयुग तै मानियो छलियो बल बामन पायो त्रेतै तै मानियो राम रघुवंश कहायो द्वापर कृष्ण मुरार कंस कृतार्थ कियो उग्र सैन को राज अभय भगता जन दियो कल युग प्रमाण नानक गुर अंगद अमर कहायो श्री गुरु राज अब चल अटल आदि पुरख फरमायो जब जब होत अरिष्ट अपारा तब तब देह धरत अवतारा जब जब होत अरिष्ट अपारा तब तब देह धरत अवतारा ਕਲਗੀਧਰ ਪਾਤਸ਼ਾਹ ਜੀ ਦਾ ਫੁਰਮਾਨ ਪਾਤਸ਼ਾਹ ਕਹਿੰਦੇ ਨੇ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਜਦੋਂ ਜਦੋਂ ਦੁਨੀਆਂ ਵਿੱਚ ਪਾਪ ਵੱਧਦੇ ਨੇ ਉਦੋਂ ਹੀ ਈਸ਼ਵਰ ਦਾ ਅਵਤਾਰ ਕਿਸੇ ਨਾ ਕਿਸੇ ਰੂਪ ਵਿੱਚ ਸੰਸਾਰ ਵਿੱਚ ਹੁੰਦਾ ਹੈ ਇਸੇ ਕੜੀ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਅਰਜ਼ਾ ਕਰ ਰਿਹਾ ਸਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਭਵਿੱਖਤ ਵਾਕ ਕੀਤੇ ਦਸਵੇਂ ਜਾਮੇ ਦੀ ਬਾਬਤ ਕਹਿ ਦਿੱਤਾ ਕਿ ਮੈਂ ਦਸਵਾਂ ਜਾਮਾ ਪਹਿਰੋਂ ਜਬੈ ਦਸਵੇਂ ਜਾਮੇ ਵਿੱਚ ਆਵਾਂਗਾ। ਗੁਰੂ ਨਾਨਕ ਜੀ ਦਾ ਵਾਕ 16 ਨੇ ਸੱਚ ਹੋਇਆ, ਦਸਵਾਂ ਜਾਮਾ ਸੰਸਾਰ ਵਿੱਚ ਆਏ। 1723 ਚੰਨੋ ਸੱਤਵੀਂ ਮਹੀਨਾ ਪੋਹ ਦਾ ਲਿਆ ਅਵਤਾਰ ਗੁਰਾਂ ਆਏ ਢਲੀ ਰਾਤ ਨੂੰ, ਨੂਰੀ ਚਲਕਾਰ ਅੰਧਕਾਰ ਸਭ ਮਾਤ ਕੀਤਾ, ਰੋਸ਼ਨਿਆ ਕੀਤਾ ਗੁਰਾਂ ਸਾਰੀ ਕਾਇਨਾਤ ਨੂੰ, ਪੰਥ ਦੇ ਸਜਾਵਣੇ ਤੇ ਜ਼ੁਲਮ ਦੇ ਮਿਟਾਵਣੇ ਨੂੰ ਲੈ ਕੇ ਦਰਗਾਹੋਂ ਆਇਆ ਅੰਮ੍ਰਿਤ ਦੀ ਦਾਤ ਨੂੰ, ਤੇ ਦੇਵਪੁਰੀ ਵਿੱਚ ਕੀਤਾ ਮੰਗਲ ਦੇਵਤਿਆਂ ਨੇ, ਲੱਗ ਗਿਆ ਭਾਗ ਸੁੱਤੇ ਹਿੰਦ ਦੀ ਬਰਾਤ ਨੂੰ। ਆਏ 16 ਨੇ ਸੱਚ ਹੋਏ ਵਾਕ ਗੁਰੂ ਨਾਨਕ ਜੀ ਦੇ। ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਸਮੇਂ ਵਿੱਚ ਜੋ ਭਵਿੱਖਤ ਬਾਣੀ ਉਚਾਰਨ ਕੀਤੀ ਹੈ ਉਹ ਇੱਕ ਵੱਖਰੀਆਂ ਪੁਸਤਕਾਂ ਬਣੀਆਂ ਹੋਈਆਂ ਨੇ। ਬਹੁਤ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਦੁਬਾਰਾ ਆਉਣ ਦਾ ਜ਼ਿਕਰ ਕੀਤਾ ਹੈ। ਇਹਦਾ ਹਵਾਲਾ ਕਈ ਗ੍ਰੰਥਕਾਰਾਂ ਨੇ ਦਿੱਤਾ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਇਹ ਹਵਾਲਾ ਦਿੰਦੇ ਨੇ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਵੇਲੇ ਪੰਜਾਬ ਦੀ ਧਰਤੀ ਵਿੱਚੋਂ ਨਿਕਲੇ, ਰਾਜਸਥਾਨ ਵਿੱਚੋਂ ਦੀ ਹੁੰਦੇ ਹੋਏ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚੋਂ ਦੀ ਜਿਉਂ ਨਿਕਲੇ, ਮਹਾਰਾਸ਼ਟਰ ਦੀ ਧਰਤੀ ਗੋਦਾਵਰੀ ਦਾ ਕਿਨਾਰਾ ਮਾਧੋਦਾਸ ਬੈਰਾਗੀ ਦੇ ਡੇਰੇ ਤੇ ਜਾ ਪਹੁੰਚੇ। ਇੱਥੇ ਮਾਧੋਦਾਸ ਬੈਰਾਗੀ ਨੂੰ ਆਪਣਾ ਸਿੱਖ ਬਣਾਇਆ, ਪੰਜਾਬ ਨੂੰ ਭੇਜਿਆ, ਜਿਸ ਨੇ ਆਣ ਕੇ ਬਹੁਤ ਕੁਛ ਕੀਤਾ। ਇਹ ਇਤਿਹਾਸ ਵੱਖਰਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਰਹਿੰਦੇ ਸਨ। ਜਿਸ ਵੇਲੇ ਰਹਿਣ ਲੱਗੇ ਤੇ ਖੁਫੀਆ ਤੌਰ ਤੇ ਜਿਹੜੇ ਗਏ ਸਨ ਦੋ ਪਠਾਨ ਬੱਚੇ, ਜਿਨ੍ਹਾਂ ਨੇ ਵਸਾ ਕੇ ਵਿਸ਼ਵਾਸਘਾਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਖੀ ਦੇ ਵਿੱਚ ਛੁਰਾ ਮਾਰਿਆ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਉੱਥੇ ਹੀ ਰੱਖ ਲਿਆ ਛੁਰਾ ਮਾਰਨ ਵਾਲੇ ਨੂੰ। ਦੂਸਰੇ ਨੂੰ ਸਿੰਘਾਂ ਨੇ ਫੜ ਕੇ ਤੇ ਕਤਲ ਕੀਤਾ, ਜਾਣਾ ਨਹੀਂ ਪਾਏ। ਇਸ ਤੋਂ ਇਲਾਵਾ ਇਸ ਜ਼ਖਮ ਦੀ ਦਵਾਈ ਕੀਤੀ ਗਈ, ਬਹੁਤ ਕੋਸ਼ਿਸ਼ ਕਰਨ ਤੋਂ ਜ਼ਖਮ ਠੀਕ ਹੋਇਆ। ਕਲਗੀਧਰ ਪਾਤਸ਼ਾਹ ਇੱਥੇ ਰਹਿਣ ਲੱਗੇ ਤੇ ਵਿਚਾਰ ਇਹ ਕੀਤਾ ਭਈ ਬਹੁਤ ਦੂਰ ਆ ਗਏ ਆ ਪੰਜਾਬ ਤੋਂ, ਤੇ ਇੱਥੇ ਵੀ ਇਹ ਪਿੱਛਾ ਨਹੀਂ ਛੱਡਦੇ, ਤੇ ਹੁਣ ਬਾਕੀ ਜ਼ਿੰਦਗੀ ਜਿਹੜੀ ਆ ਉਹ ਜੀਵਨ ਕਿਸੇ ਹੋਰ ਤਰੀਕੇ ਨਾਲ ਬਤੀਤ ਕੀਤਾ ਜਾਏ। ਜਿਸ ਤਰ੍ਹਾਂ ਚਮਕੌਰ ਵਿੱਚੋਂ ਨਿਕਲੇ ਸਨ, ਜਿਸ ਤਰ੍ਹਾਂ ਉੱਚ ਦੇ ਪੀਰ ਬਣ ਕੇ ਤੇ ਅੱਖੀਆਂ ਦੇ ਘੱਟਾ ਪਾਇਆ ਸੀ ਗੌਰਮੈਂਟ ਦੀਆਂ ਚ, ਇਸੇ ਤਰ੍ਹਾਂ ਪਾਤਸ਼ਾਹ ਇੱਥੇ ਇੱਕ ਕੌਤਕ ਕਰਨ ਦਾ ਵਿਚਾਰ ਕੀਤਾ। ਆਲਮ ਸਿੰਘ ਨੂੰ ਸੱਦਿਆ, ਭਾਈ ਦਇਆ ਸਿੰਘ ਤੇ ਧਰਮ ਸਿੰਘ ਨੂੰ, ਦੋਵਾਂ ਤਿੰਨਾਂ ਸਿੰਘਾਂ ਨਾਲ ਵਿਚਾਰ ਕੀਤਾ ਕਿ ਹੁਣ ਜਿਹੜਾ ਅਗਲਾ ਸਮਾਂ ਹੈ ਮੇਰੇ ਦਰਸ਼ਨ ਤੁਹਾਨੂੰ ਇਸ ਤਰ੍ਹਾਂ ਨਹੀਂ ਹੋਇਆ ਕਰਨਗੇ, ਮੈਂ ਗੁਪਤ ਰਹਿਣ ਦਾ ਵਿਚਾਰ ਬਣਾ ਲਿਆ, ਇੱਕ ਚਿਖਾ ਬਣਾਓ, ਚਿਖਾ ਨੂੰ ਅੱਗ ਆਪ ਲਾਉਣੀ ਹੈ ਮੈਂ, ਕਨਾਤਾਂ ਤਾਣੀਆਂ ਜਾਣ, ਕਮੈਤ ਘੋੜਾ ਕੋਲ ਖੜਾ ਕੀਤਾ ਜਾਏ, ਤੇ ਤੁਸਾਂ ਅੰਗੀਠਾ ਨਹੀਂ ਫੋਲਣਾ, ਹਦਾਇਤਾਂ ਕੀਤੀਆਂ, ਇੱਥੇ ਮੇਰਾ ਧਾਮ ਨਾ ਬਣਾਵੇ, ਕੋਈ ਅਸਥਾਨ ਨਾ ਬਣਾਵੇ, ਤੇ ਜਿਹੜਾ ਬਣਾਵੇਗਾ ਉਹਦਾ ਬਾਲ ਬੱਚਾ ਸਾਰਾ ਕੁੱਲ ਨਾਸ ਹੋ ਜਾਏਗੀ, ਔਰ ਜਿਨ੍ਹਾਂ ਨੇ ਬਣਾਇਆ ਉਹਨਾਂ ਦੀ ਕੁੱਲ ਨਾਸ ਅੱਜ ਇੱਕ ਵੀ ਬੰਦਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦਾ ਵਾਕ ਸੱਚ ਪੂਰਾ ਹੋਇਆ। ਇਹ ਹਦਾਇਤਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ। ਜਿਸ ਵੇਲੇ ਐਸਾ ਹੋਇਆ ਤੇ ਸਿੰਘ ਉਦਾਸ ਹੋਏ। ਆਲਮ ਸਿੰਘ ਜੀ ਨੇ ਬੇਨਤੀ ਕੀਤੀ ਹੈ, ਜਿਹੜੀ ਬੇਨਤੀ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਤੁਸੀਂ ਪੜ੍ਹ ਸਕਦੇ ਹੋ। ਇਹ ਕਹਿੰਦੇ ਨੇ, ਆਲਮ ਸਿੰਘ ਬੰਦ ਕਰ ਦੋਏ ਕਹਾ ਕਿ ਦਰਸ਼ਨ ਭੀ ਤੁਮ ਹੋਏ। ਹੇ ਪਾਤਸ਼ਾਹ, ਤੁਸੀਂ ਕਹਿੰਦੇ ਹੋ ਮੈਂ ਗੁਪਤ ਰਹਿਣਾ, ਤੁਹਾਡੇ ਦਰਸ਼ਨ ਦੁਬਾਰਾ ਕਿਸ ਤਰ੍ਹਾਂ ਹੋਣਗੇ, ਸਾਨੂੰ ਹੋਣਗੇ ਵੀ ਸਹੀ ਕਿ ਨਹੀਂ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਜਵਾਬ ਦਿੱਤਾ, ਕਹਿੰਦੇ ਨੇ ਆਲਮ ਸਿੰਘਾ ਦਰਸ਼ਨ ਤੇ ਹੋਣਗੇ, ਕਹਿੰਦੇ ਨੇ ਹੁਣ ਮੈਂ ਗੁਪਤ ਵਰਤਾਂਗਾ ਇਹ ਵੀ ਬਾਕੀ ਸਮਾਂ, ਔਰ ਗਿਆਰਵਾਂ ਜਾਮਾ ਵੀ ਮੇਰਾ ਗੁਪਤ ਹੋਵੇਗਾ। ਅੱਗੇ ਪੰਕਤੀ ਪੜ੍ਹੋ ਸੂਰਜ ਪ੍ਰਕਾਸ਼ ਵਿੱਚ ਪਾਤਸ਼ਾਹ ਦਾ ਜਵਾਬ ਹੈ, ਕਹਿੰਦੇ ਨੇ ਬੇਰ ਗਿਆਰਵੀਂ ਜਬ ਹਮ ਆਵੇ ਤਿਸ ਤੇ ਕੋਇਕ ਹਮ ਲਖ ਪਾਵੇ। ਮੈਂ ਗਿਆਰਵੇਂ ਜਾਮੇ ਚ ਆਵਾਂਗਾ, ਉਸ ਜਾਮੇ ਵਿੱਚ ਮੈਨੂੰ ਕੋਈ ਵਿਰਲਾ ਹੀ ਪਛਾਣੇਗਾ। ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲਣ ਮੈਂ ਤਿਸ ਬੇਰੀ। ਸੂਰਜ ਪ੍ਰਕਾਸ਼ ਦੀ ਕਥਾ ਹੈ। ਇਹ ਸਤਿਗੁਰਾਂ ਨੇ ਹਦਾਇਤ ਕੀਤੀ, ਇਹ ਉਪਦੇਸ਼ ਦਿੱਤਾ ਇਹਨਾਂ ਨੂੰ। ਇਹੋ ਹੀ ਉਪਦੇਸ਼ ਗੁਰੂ ਸਤਿਗੁਰੂ ਦਾ ਸਤਿਗੁਰੂ ਬਿਲਾਸ ਵਿੱਚ ਵੀ ਆਉਂਦਾ। ਸੰਤ ਧਿਆਨ ਸਿੰਘ ਜੀ ਲਿਖਦੇ ਨੇ, ਅਵਸਰ ਅਲੋਪ ਜਬ ਪੁੱਛੇ ਸਿੱਖ ਗੋਪ ਤਬ ਹੋਏ ਗੋ ਦਰਸ ਕਬ ਫਿਰ ਹਮੇ ਜਾਣੀਏ। ਆਲਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਫੇਰ ਕਿਸ ਤਰ੍ਹਾਂ ਦਰਸ਼ਨ ਹੋਣਗੇ ਤੁਹਾਡੇ? ਸਤਿਗੁਰਾਂ ਨੇ ਜਵਾਬ ਦਿੱਤਾ, ਆਵੇਂ ਬੇਰ ਗਿਆਰਵੀਂ ਸੋ ਕੋਉ ਲਖ ਪਾਵੇ ਹਮੈਂ, ਸਹੀ ਬਾਤ ਕਹੀ ਜਾਂ ਮੈਂ ਭੇਦ ਨਹੀਂ ਮਾਣੀਏ। ਕੋਈ ਇੱਕ ਜਾਣੇ ਜਾ ਕੇ ਹਿਰਦੇ ਮੇਂ ਵਿਵੇਕ ਹੋਏ, ਭੇਖ ਤਾਂ ਹੈ ਦੇਖ ਸਿੱਖ ਸੰਤਨ ਭੁਲਾਨੀਏ। ਸਤਿਗੁਰੂ ਜੀ ਕਹਿੰਦੇ ਨੇ ਗਿਆਰਵੇਂ ਜਾਮੇ ਦਾ ਭੇਖ ਐਸਾ ਹੋਏਗਾ ਪਤਾ ਨਹੀਂ ਲੱਗੇਗਾ ਵੀ ਇਹ ਗੁਰੂ ਹੈ। ਆਮ ਦੁਨੀਆਂ ਵਾਲਾ ਭੇਖ ਹੋਵੇਗਾ, ਆਮ ਦੁਨੀਆਂ ਵਾਲੀ ਉਹਦੀ ਮਰਜ਼ਾਦਾ ਹੋਵੇਗੀ, ਕੋਈ ਪਛਾਣ ਨਹੀਂ ਸਕੇਗਾ। ਆ ਸਹੀ ਬਾਤ ਕਹੀ ਜਾਂ ਮੈਂ ਭੇਦ ਨਹੀਂ ਮਾਨੀ ਹੈ, ਤੇ ਥੋੜੋ ਸਮਾਂ ਪਾਏ ਬਾਢੀ ਬੰਸ ਵਿੱਚ ਇਹ ਹੈ, ਰਾਮ ਨਾਮ ਕੋ ਜਪੈ ਹੈ ਰਾਮ ਸਿੰਘ ਸੋ ਪਛਾਣੀਏ। ਗਿਆਰਵੇਂ ਜਾਮੇ ਤੋਂ ਬਾਅਦ ਮੈਂ ਥੋੜੀ ਦੇਰ ਹੀ ਬਾਅਦ ਬਾਢੀ ਕੋਲ ਵਿੱਚ ਰਾਮ ਸਿੰਘ ਦੇ ਰੂਪ ਵਿੱਚ ਆਵਾਂਗਾ। ਇਹ ਸਤਿਗੁਰੂ ਬਿਲਾਸ ਵਿੱਚ ਆਉਂਦੀ ਹੈ ਕਥਾ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜੇ ਭਵਿੱਖਤ ਵਾਕ ਉਚਾਰਨ ਕੀਤੇ ਨੇ, ਉਹਨਾਂ ਦਾ ਇੱਕ ਗ੍ਰੰਥ ਹੈ ਸੌ ਸਾਖੀ ਗੁਰਿੰਡਨਾਮਾ, ਬੜਾ ਹੀ ਮਸ਼ਹੂਰ ਨੇ, ਸਾਰੇ ਹੀ ਜਾਣਦੇ ਨੇ ਸਿੱਖ ਇਹਨਾਂ। ਸੌ ਸਾਖੀ ਦੀ 51 ਸਾਖੀ ਵਿੱਚ ਲਿਖਿਆ ਹੋਇਆ ਬਾਰਵੇਂ ਜਾਮੇ ਦੀ ਬਾਬਤ, ਰਾਮ ਸਿੰਘ ਉੱਚ ਨੀਚਨ ਡਰੇ ਅਵਨੀ ਇਹ ਕਰਸੌਦੀ ਕਰੇ। ਰਾਮ ਸਿੰਘ ਐਸੇ ਹੋਣਗੇ ਉਹ ਸਾਰੀ ਧਰਤੀ ਨੂੰ ਇੱਕੋ ਜਿਹਾ ਕਰ ਦੇਗਾ, ਬਾਰਵਾਂ ਜਾਮਾ ਜਿਹੜਾ ਹੋਵੇਗਾ ਉੱਚਿਆਂ ਨੂੰ ਨੀਵੇਂ ਤੇ ਨੀਵਿਆਂ ਨੂੰ ਉੱਚੇ ਕਰ ਦੇਗਾ। ਇਹ 51 ਸਾਖੀ ਵਿੱਚ ਹੈ, 100 ਸਾਖੀ ਵਿੱਚ ਬਹੁਤ ਹਵਾਲਾ ਆਇਆ ਬਾਰਵੇਂ ਜਾਮੇ ਦਾ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰਿੰਡਨਾਮੇ ਵਿੱਚ ਵੀ ਲਿਖਦੇ ਨੇ, ਕਹਿੰਦੇ ਨੇ ਜਾਮੇ ਧਾਰੇ ਦਸ ਗੁਰੂ ਨਵ ਸਤ ਕਲਾ ਸੁਧਾਰ, ਗੁਪਤ 11ਵਾਂ ਖੇਲ ਸੀ ਕੋਏ ਨਾ ਪਾਵੇ ਪਾਰ। 11ਵਾਂ ਜਾਮਾ ਮੇਰਾ ਗੁਪਤ ਵਰਤੇਗਾ, ਕੋਈ ਵਿਰਲਾ ਹੀ ਪਛਾਣੇਗਾ। ਜਾਮਾ ਪਹਿਰੇ 12ਵਾਂ ਪ੍ਰਗਟ ਆਦ ਰਗਬੰਸ, ਸੰਗਤ ਮੇਰੇ ਕਰੋੜ ਦੋ ਮਨੋ ਕੋਟ ਸਹੰਸ। 12ਵੇਂ ਜਾਮੇ ਦੀ ਬਾਬਤ ਨਾਲ ਹੀ ਲਿਖ ਦਿੱਤਾ, ਕਹਿੰਦੇ ਨੇ ਦੁਆਦਸ ਪੁਰਖ ਹੈ ਆਦ ਸੇ ਸਭ ਹਨ ਕੇ ਸਿਰ ਮੋਰ। ਦੁਆਦਸ ਤੋਂ ਭਾਵ ਹੈ 12ਵਾਂ, 10 ਤੇ 2 ਦੁਆਦਸ। ਕਹਿੰਦੇ ਨੇ ਜਿਹੜੇ ਦੁਆਦਸ 12ਵਾਂ ਜਾਮਾ ਹੈ ਇਹ ਬੜੇ ਬਲੀ ਹੋਣਗੇ, ਸਿਰਮੌਰ ਗੁਰੂਆਨ ਗੁਰੂ ਹੋਣਗੇ। ਸਭ ਹਨ ਕੇ ਸਿਰਮੌਰ, ਸਖਤ ਅਨੰਤੀ ਆਏ ਹੈ ਆਦ ਇਹ ਨਹੀਂ ਔਰ। ਅਨੰਤ ਸ਼ਕਤੀਆਂ ਦਾ ਮਾਲਕ ਹੋਵੇਗਾ 12ਵਾਂ ਜਾਮਾ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰਿੰਡਨਾਮੇ ਵਿੱਚ ਕਹਿੰਦੇ ਨੇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਜਿਹੜੀ ਕੁਲ ਬਾਢੀ ਕੁਲ ਵਿੱਚੋਂ ਪ੍ਰਗਟ ਹੋਣਗੇ ਤੇ ਪਹਿਲਾਂ ਤੇ ਮੈਂ ਉਸ ਕੁਲ ਨੂੰ ਪ੍ਰਣਾਮ ਕਰਦਾ, ਤਾਹੀ ਕੁਲ ਕੋ ਨਾਮ। ਇੱਥੇ ਨਾਮ ਤੋਂ ਭਾਵ ਹੈ ਪ੍ਰਣਾਮ। ਕਹਿੰਦੇ ਨੇ ਜਿਸ ਕੁਲ ਵਿੱਚ ਉਹਨਾਂ ਨੇ ਅਵਤਾਰ ਹੋਣਾ ਉਹਨਾਂ ਦਾ, ਪਹਿਲਾਂ ਤੇ ਮੈਂ ਉਸ ਕੁਲ ਨੂੰ ਪ੍ਰਣਾਮ ਕਰਦਾ। ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦੁਆਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਉਸ ਤੋਂ ਇਲਾਵਾ ਫੇਰ ਆਂਦੇ ਨੇ ਫੇਰ ਮੇਰੀ ਉਹ 12ਵੇਂ ਜਾਮੇ ਗੁਰੂ ਨੂੰ ਪ੍ਰਣਾਮ ਹੈ, ਫੇਰ ਮੈਂ ਗੁਰੂ ਨੂੰ ਪ੍ਰਣਾਮ ਕਰਨਾ, ਪਹਿਲਾਂ ਉਸ ਕੁਲ ਨੂੰ ਪ੍ਰਣਾਮ ਕੀਤੀ ਹੈ, ਐਸਾ ਕਹਿ ਦਿੱਤਾ। ਤੋ ਗੁਰੂ ਗੋਬਿੰਦ ਸਿੰਘ ਜੀ ਨੇ 12ਵੇਂ ਜਾਮੇ ਦੀ ਬਾਬਤ ਬਹੁਤ ਕੁਛ ਆਖਿਆ। ਕਹਿੰਦੇ ਨੇ ਥਿਤ ਖਸ਼ਟਮੀ ਸੁਰ ਗੁਰਵਾਰਾ, ਇਹ ਗੁਰਿੰਡਨਾਮੇ ਵਿੱਚ ਹੈ। ਉਹ ਥਿਤ ਵੀ ਦੱਸ ਦਿੱਤੀ ਹੈ, ਵਾਰ ਵੀ ਦੱਸ ਦਿੱਤਾ ਜਿਸ ਦਿਨ ਤੇ 12ਵੇਂ ਜਾਮੇ ਦਾ ਪ੍ਰਕਾਸ਼ ਹੋਵੇਗਾ। ਥਿਤ ਖਸ਼ਟਮੀ ਸੁਰ ਗੁਰਵਾਰਾ, ਵੀਰਵਾਰ ਹੋਵੇਗਾ ਤੇ 6ਵੀਂ ਬਸੰਤ ਰੁੱਤ ਹੋਵੇਗੀ, ਬਸੰਤ ਵਾਲਾ ਦਿਨ। ਇਹ ਥਿਤ ਖਸ਼ਟਮੀ ਲਿਖੀ ਹੈ, ਭਾਵ ਬਸੰਤ ਪੰਚਮੀ ਮਨਾਈ ਜਾਂਦੀ ਹੈ, ਲੇਕਿਨ ਪੰਚਮੀ ਤੇ 6ਵੀਂ ਦੀ ਰਾਤ ਨੂੰ ਪ੍ਰਕਾਸ਼ ਹੋਇਆ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਥਿਤ ਖਸ਼ਟਮੀ ਲਿਖਦੇ ਨੇ 12ਵੇਂ ਅਵਤਾਰ ਦੀ। ਕਹਿੰਦੇ ਨੇ ਥਿਤ ਖਸ਼ਟਮੀ ਸੁਰ ਗੁਰਵਾਰਾ, ਪਸਵੰਤ ਨਗਰ ਸਤ ਦਰਬ ਕਿਨਾਰਾ, ਭੈਣੀ ਸਾਹਿਬ ਇਲਾਕਾ ਨਗਰ ਹੋਵੇਗਾ ਤੇ ਸਤਲੁਜ ਦਾ ਇਲਾਕਾ ਹੋਵੇਗਾ। ਕਹਿੰਦੇ ਨੇ ਰਾਮ ਸਿੰਘ ਮੇਰੋ ਹੋਏ ਨਾਮਾ, ਬਾਢੀ ਸੁੱਤ ਭੈਣੀ ਕੋ ਧਾਮਾ, ਤਾਂ ਮੈਂ ਰਾਮ ਸਿੰਘ ਮਮਸਾਰਾ, ਦੇਸ ਮਾਲਵੇ ਮੈਂ ਅਵਤਾਰਾ। ਐਸਾ ਹੋਵੇਗਾ 12ਵਾਂ ਜਾਮਾ। ਇਸ ਕਥਾ ਨੂੰ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਭੇਖਦੇ ਨੇ, ਇਹਨਾਂ ਨੇ ਪੰਥ ਪ੍ਰਕਾਸ਼ ਲਿਖਿਆ ਜਿਹੜਾ ਖਾਲਸਾ ਪੰਥ ਵਿੱਚ ਪ੍ਰਵਾਨਿਤ ਹੈ। ਉਹਦੇ ਬਹੁਤ ਪ੍ਰਮਾਣ ਦਿੱਤੇ ਜਾਂਦੇ ਨੇ ਕਥਾਵਾਂ ਵਿੱਚ। ਗਿਆਨੀ ਗਿਆਨ ਸਿੰਘ ਜੀ ਨੇ 11ਵਾਂ ਜਾਮਾ ਵੀ ਲਿਖ ਦਿੱਤਾ ਤੇ 12ਵਾਂ ਜਾਮਾ ਵੀ ਲਿਖ ਦਿੱਤਾ। ਉਹ ਉਸ ਵੇਲੇ ਦੇ ਲਿਖਾਰੀ ਨੇ ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਗਟ ਹੋਏ ਨੇ। ਤੋ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਦੇੜ ਵਿੱਚੋਂ ਅਗਿਆਤਵਾਸ ਕੀਤਾ, ਭਾਵ ਲੋਪ ਹੋ ਗਏ। ਅੱਧੀ ਰਾਤ ਦਾ ਸਮਾਂ ਹੈ, ਕੱਤਕ ਦੀ 4 ਤੇ 5 ਦੀ ਰਾਤ ਹੈ ਤੇ ਇਸ ਰਾਤ ਸਤਿਗੁਰਾਂ ਨੇ ਚਿਖਾ ਦੇ ਦੁਆਲੇ ਕਨਾਤਾਂ ਤਣਾਈਆਂ, ਕਮੈਤ ਘੋੜਾ ਕੋਲ ਵੱਧਾ ਇੱਕ ਪਾਸੇ, ਸਿੱਖਾਂ ਨੂੰ ਆਖਿਆ ਤੁਸਾਂ ਪਿੱਠ ਕਰਕੇ ਖਲੋਣਾ। ਇਸ ਤਰੀਕੇ ਨਾਲ ਖਲੋਤੇ ਸਤਿਗੁਰੂ ਜੀ ਚਿਖਾ ਨੂੰ ਅੱਗ ਲਾ ਕੇ ਤੇ ਕਮੈਤ ਘੋੜੇ ਤੇ ਸਵਾਰ ਹੋ ਕੇ ਨਿਕਲ ਗਏ ਇੱਥੋਂ, ਕਿਸੇ ਨੂੰ ਪਤਾ ਨਹੀਂ ਲੱਗਾ। 5 ਕੋਹ ਦੇ ਫਾਸਲੇ ਦੇ ਉੱਤੇ ਇੱਕ ਰਤਨਗੜ੍ਹ ਨਾਮ ਦਾ ਇੱਕ ਅਸਥਾਨ ਹੈ, ਉੱਥੇ 5 ਸਿੱਖਾਂ ਨੂੰ ਮਿਲੇ ਨੇ। ਪੰਜਾਬ ਤੋਂ ਜਾਂਦੇ ਹੋਏ ਸਿੱਖ ਉੱਥੇ ਮਿਲੇ ਨੇ ਸਵੇਰੇ ਅੰਮ੍ਰਿਤ ਵੇਲੇ। ਉਹਨਾਂ ਪੁੱਛਿਆ, ਸੱਚੇ ਪਾਤਸ਼ਾਹ ਇੱਥੇ ਕਿਵੇਂ ਫਿਰ ਰਹੇ ਹੋ? ਸਤਿਗੁਰਾਂ ਨੇ ਹੁਕਮ ਕੀਤਾ, ਤੁਸੀਂ ਨਦੇੜ ਜਾਓ, ਸਿੱਖ ਉਦਾਸ ਬੈਠੇ ਹੋਣਗੇ। ਮੈਂ ਗਿਆ ਕਿਤੇ ਨਹੀਂ, ਮੈਂ ਹੁਣ ਬਾਕੀ ਜੀਵਨ ਬਤੀਤ ਕਰਨਾ ਗੁਪਤ ਰਹਿ ਕੇ। ਜਾਓ, ਇਸੇ ਤਰ੍ਹਾਂ ਹੀ ਤੁਹਾਨੂੰ ਗੁਪਤੀ ਦਰਸ਼ਨ ਹੋਇਆ ਕਰੇਗਾ, ਮੈਂ ਖਾਲਸੇ ਦੇ ਅੰਗ ਸੰਗ ਰਹਾਂਗਾ। ਇੱਥੋਂ ਅਗਾਂਹ ਨਿਕਲੇ ਸਤਿਗੁਰੂ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਬਾਅਦ ਰੁਸਤਮ ਰਾਓ ਤੇ ਬਾਲਾ ਰਾਓ ਮਰਹੱਟੇ, ਜਿਹੜੇ ਔਰੰਗਜ਼ੇਬ ਦੀ ਕੈਦ ਵਿੱਚ ਸਤਾਰੇ ਦੇ ਕਿਲੇ ਵਿੱਚ ਕੈਦ ਕੀਤੇ ਹੋਏ ਸਨ, ਉਹਨਾਂ ਦੀ ਬੇਨਤੀ ਸੁਣ ਕੇ ਰਾਤ ਜਾ ਕੇ ਸਤਾਰੇ ਦੇ ਕਿਲੇ ਵਿੱਚੋਂ ਘੋੜੇ ਦੀਆਂ ਜਿਹੜੀਆਂ ਰਕਾਬਾਂ ਸਨ, ਰਕਾਬਾਂ ਦੇ ਨਾਲ ਲਟਕਾ ਕੇ ਘੋੜੇ ਵਿੱਚੋਂ ਘੋੜੇ ਨੂੰ ਉਡਾ ਕੇ ਵਿੱਚੋਂ ਕੱਢ ਕੇ ਕਿਲੇ ਦੇ ਉੱਤੇ ਮਨਮਾੜ ਲਿਆ ਕੇ ਉਤਾਰਿਆ। ਉੱਥੇ ਅਜੇ ਅਸਥਾਨ ਬਣਿਆ ਹੋਇਆ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਤੋਂ ਅਲੋਪ ਹੋਣ ਤੋਂ ਬਾਅਦ ਕੌਤਕ ਕੀਤੇ ਨੇ। ਇਸ ਵਾਸਤੇ ਉਸ ਤੋਂ ਅਲੋਪ ਹੋ ਕੇ ਸਤਿਗੁਰੂ ਜੀ ਗੁਪਤਵਾਸ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਰਹੇ, ਪਰ ਕੁਛ ਹਵਾਲੇ ਮਿਲੇ ਨੇ। 12 ਸਾਲ ਪਟਿਆਲੇ ਵਿੱਚ ਰਹੇ ਨੇ, 6 ਸਾਲ ਬਹਾਦਰਾ ਵਿੱਚ ਰਹੇ ਨੇ, ਉਸ ਤੋਂ ਬਾਅਦ ਨਾਭੇ ਦੀ ਝਿੜੀ ਵਿੱਚ ਰਹੇ ਨੇ, ਆਪਣਾ ਨਾਮ ਬਦਲਿਆ, ਅਜਾਪਾਲ ਸਿੰਘ ਨਾਮ ਰਖਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਗੁਪਤਵਾਸ ਕੀਤਾ। ਸੋ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਬਾਲਕ ਸਿੰਘ ਜੀ ਨੂੰ ਕੈਮਲਪੁਰ ਜ਼ਿਲ੍ਹਾ ਹਰੋ ਨਦੀ ਦੇ ਕਿਨਾਰੇ ਉਜਾੜ ਦੇ ਵਿੱਚ ਆਪਣੀ ਪਿੰਡ ਨੂੰ ਆਉਂਦਿਆਂ ਇੱਥੇ ਮਿਲੇ ਨੇ ਇਕੱਲਿਆਂ ਨੂੰ। ਤੇ ਜਿਸ ਵੇਲੇ ਸਤਿਗੁਰੂ ਬਾਲਕ ਸਿੰਘ ਜੀ ਨੇ ਇਹਨਾਂ ਦਾ ਦਰਸ਼ਨ ਕੀਤਾ, ਨਮਸਕਾਰ ਕੀਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਹੀ ਲਈ ਕਹਿ ਦਿੱਤਾ ਕਿ ਇਸ ਤਰ੍ਹਾਂ ਹੈ, ਤੁਹਾਡੇ ਕੋਲ ਇਸ ਵਾਸਤੇ ਆਏ ਹਾਂ ਕਿ ਇਹ ਅਮਾਨਤ ਮੇਰੀ ਤੁਹਾਡੇ ਕੋਲ ਹੈ। ਗੁਰਿਆਈ ਅਰਪਣ ਕੀਤੀ ਗੁਰੂ ਸਤਿਗੁਰੂ ਬਾਲਕ ਸਿੰਘ ਜੀ ਨੂੰ, ਗੁਪਤ ਰਹਿਣਾ ਤੇ ਇਹ ਅਮਾਨਤ ਮੈਂ ਤੁਹਾਡੀ 12ਵੇਂ ਜਾਮੇ ਵਿੱਚ ਤੁਹਾਥੋਂ ਲੈ ਲਵਾਂਗਾ ਆਪਣੀ ਅਮਾਨਤ ਨੂੰ। ਇਸ ਕਥਾ ਨੂੰ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਬਾਲਕ ਮਰਗੇਸ਼ ਤੇ ਵਿਸ਼ੇਸ਼ ਉਪਦੇਸ਼ ਨਾਮ, ਯਦੀ ਨਰ ਨਾਰੀ ਲੈ ਅਪਾਰੀ ਭਵ ਤੇ ਤਰੇ, ਔਰ ਇਲਹਾਮ ਕਈ ਬਾਰ ਕਰਤਾਰ ਦਇਓ, ਨਾਮ ਦਾ ਉਧਾਰ ਕਰ ਜੀਵਨ ਕਾ ਤੂੰ ਖਰੇ, ਐ ਪੈ ਗੁਰ ਦਸਮ ਦਰਸ ਦੇ ਜੋ ਕਹੋ ਤਾਂ ਹੈ, ਮੇਰੋ ਅਵਤਾਰ ਅੰਸ ਰਾਮ ਸਿੰਘ ਹਵੈ ਪਰੇ। ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦੇ ਕੇ ਗੁਰੂ ਬਾਲਕ ਸਿੰਘ ਜੀ ਨੂੰ ਆਖਿਆ ਕਿ ਮੇਰਾ ਹੀ ਅਵਤਾਰ, ਮੇਰਾ ਰੂਪ ਰਾਮ ਸਿੰਘ ਹੋ ਕੇ ਆ ਰਿਹਾ ਮੈਂ ਥੋੜੇ ਚਿਰ ਬਾਅਦ। ਇਹ ਕਥਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ। ਸੋ ਮੈਂ ਅਰਜ ਕਰ ਰਿਹਾ ਸਾਂ, 12ਵੇਂ ਜਾਮੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਉਹ ਸਮਾਂ ਆ ਗਿਆ ਤੇ ਗਿਆਨੀ ਗਿਆਨ ਸਿੰਘ ਜੀ ਨੇ ਫਿਰ ਇਹ ਸ਼ਬਦ ਲਿਖੇ ਨੇ, ਕਹਿੰਦੇ ਨੇ ਇਹ ਜੀ ਸੋਈ ਨੇਤ ਫੁਰੀ ਆਏ ਸੰਮਤ 72 ਮੇ, ਸੋਈ ਨੇਤ ਫੁਰੀ ਆਏ ਸੰਮਤ 72 ਮੇ, ਸੰਮਤ 72 ਮੇ, ਸੋਈ ਨੇਤ ਫੁਰੀ ਆਏ ਸੰਮਤ 72 ਮੇ, ਮਾਘ ਸੁਦੀ ਪੰਚਮੀ ਸਵੇਰੇ ਗੁਰੂ ਵਾਰ ਕੇ, ਮਾਘ ਸੁਦੀ ਪੰਚਮੀ ਸਵੇਰੇ ਗੁਰੂ ਵਾਰ ਕੇ, ਸੰਮਤ 72 ਮੇ, ਕੋਈ ਨਾ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਸੋਈ ਨੇਤ ਫੁਰੀ। ਨੇਤ ਤੋਂ ਭਾਵ ਹੁੰਦਾ ਕਿ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਜਿਹੜਾ ਦਸਮ ਪਾਤਸ਼ਾਹ ਕਲਗੀਧਰ ਨੇ ਇਹ ਪ੍ਰੋਗਰਾਮ ਉਲੀਕਿਆ ਸੀ ਦੁਬਾਰਾ ਆਉਣ ਦਾ 12ਵੇਂ ਜਾਮੇ ਵਿੱਚ, ਉਹ ਪੂਰਾ ਹੋਣ ਲੱਗਾ। 1872 ਬਿਕਰਮੀ ਮਾਘ ਸੁਦੀ ਪੰਚਮੀ ਵੀਰਵਾਰ ਵਾਲਾ ਦਿਨ, ਬਸੰਤ ਵਾਲੇ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਭੈਣੀ ਰਾਈਆਂ ਪਿੰਡ ਵਿੱਚ, ਜ਼ਿਲ੍ਹੇ ਲੁਧਿਆਣੇ ਵਿੱਚ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਪੰਥ ਪ੍ਰਕਾਸ਼ ਪੜੋ, ਕਹਿੰਦੇ ਨੇ ਸੋਈ ਨੇਤ ਫੁਰੀ ਆਏ ਸੰਮਤ 72 ਮੇ ਮਾਘ ਸੁਦੀ ਪੰਚਮੀ ਸਵੇਰੇ ਗੁਰੂਵਾਰ ਕੈ ਜ਼ਿਲ੍ਹੇ ਲੁਧਿਆਣੇ ਗਾਮ ਭੈਣੀ ਨਾਮ ਜਾਣੇ ਆਮ ਅਵਤਰੇ ਸਿੰਘ ਰਾਮ ਕਲਮ ਲੈ ਟਾਰ ਕੈ। ਸਤਿਗੁਰੂ ਰਾਮ ਸਿੰਘ ਜੀ ਆਏ, 12ਵਾਂ ਜਾਮਾ ਸੰਸਾਰ ਵਿੱਚ ਆਇਆ। ਇਹਦੀ ਬਾਬਤ ਥਾਂ ਥਾਂ ਤੇ ਬਹੁਤ ਕਵੀਆਂ ਨੇ ਇਤਿਹਾਸਕਾਰਾਂ ਨੇ ਲਿਖਿਆ। ਮੈਂ ਕਹਿੰਦਾ ਅਕਾਲੀ ਸੰਪਰਦਾ ਦੇ ਬੜੇ ਮਸ਼ਹੂਰ ਕਵੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀ, ਇਹਨਾਂ ਦੀ ਰਚਨਾ ਪੜ੍ਹੋ। ਸਤਿਗੁਰੂ ਰਾਮ ਸਿੰਘ ਜੀ ਦੀ ਬਾਬਤ ਲਿਖਦੇ ਨੇ ਆਪਣੀ ਰਚਨਾ ਵਿੱਚ, ਕਹਿੰਦੇ ਨੇ ਸਮੇਂ ਦੀ ਕੁਚਾਲ ਨੇ ਭੁਚਾਲ ਆਂਦਾ ਦੇਸ਼ ਵਿੱਚ, ਸਿੰਘ ਨਾ ਸੰਭਾਲ ਸਕੇ ਰਾਜ ਭਾਗ ਭਾਰਾ ਸੀ, ਭਾਰਾ ਹੈ ਸੀ ਦੁੱਖ ਸੁੱਖ ਫੁੱਟ ਮਾਰੇ ਕੁੱਟ ਕੁੱਟ, ਪੁੱਟ ਪੁੱਟ ਬਾਗ ਸਤਲੁਜ ਬੀਚ ਡਾਰਾ ਸੀ ਗਵਾਂਢੀਆਂ ਨੇ ਪੈਰਿਆ ਪਸਾਰ ਸਾਰੇ, ਘਰ ਘਰ ਪੈਰਿਆ ਪਖੰਡ ਨੇ ਪਸਾਰਾ ਸੀ, ਸਾਰਾ ਸੀ ਕਰਤਾਰ ਸਿੰਘਾਂ ਕਿਸੇ ਵੀ ਨਾ ਕਾਜ ਕੋਈ, ਤੇ ਚੱਲ ਕੇ ਕੁਪੰਥ ਪੰਥ ਰਾਜ ਭਾਗ ਹਾਰਾ ਸੀ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਇਹ ਉਸ ਵੇਲੇ ਦੀ ਕਥਾ ਲਿਖਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਰਾਜ ਭਾਗ ਖੁੱਸ ਗਿਆ, ਖਾਲਸਾ ਗੁਲਾਮ ਹੋ ਗਿਆ, ਹਿੰਦੁਸਤਾਨ ਅੰਗਰੇਜ਼ ਦਾ ਗੁਲਾਮ ਹੋ ਗਿਆ, ਤੇ ਸਤਿਗੁਰੂ ਰਾਮ ਸਿੰਘ ਜੀ ਪ੍ਰਗਟ ਹੋਏ। ਅਗਲੇ ਕਵਿਤ ਵਿੱਚ ਅੱਗੇ ਹਵਾਲਾ ਦਿੰਦੇ ਨੇ ਗਿਆਨੀ ਜੀ, ਕਹਿੰਦੇ ਨੇ ਉਸ ਵੇਲੇ ਫਿਰ ਕੀ ਹੋਇਆ, ਕਹਿੰਦੇ ਨੇ ਕਲਾ ਵਰਤਾਈ ਮਹਾਰਾਜ ਨੇ ਜਗਾਈ ਜੋਤ, ਭੈਣੀ ਪਿੰਡ ਵਿੱਚ ਭੈਓ ਭਾਨ ਉਜਿਆਰਾ ਸੀ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਕਹਿੰਦੇ ਨੇ ਉਸ ਵੇਲੇ ਭੈਣੀ ਸਾਹਿਬ ਵਿੱਚ ਸੂਰਜ ਚੜਿਆ, ਇੱਕ ਪ੍ਰਕਾਸ਼ ਹੋਇਆ, ਅਕਾਲ ਪੁਰਖ ਦੇ ਰੂਪ ਆਏ, 12ਵਾਂ ਜਾਮਾ ਸਤਿਗੁਰੂ ਰਾਮ ਸਿੰਘ ਜੀ ਆਏ। ਕਹਿੰਦੇ ਨੇ ਕਲਾ ਵਰਤਾਈ ਮਹਾਰਾਜ ਨੇ ਜਗਾਈ ਜੋਤ, ਭੈਣੀ ਪਿੰਡ ਵਿੱਚ ਭੈਓ ਭਾਨ ਉਜਿਆਰਾ ਸੀ। ਉਹ ਕੈਸਾ ਸੀ, ਕਹਿੰਦੇ ਨੇ ਪੂਰਨ ਪ੍ਰਤਾਪੀ ਨਾਮ ਜਾਪੀ, ਥਾਪੀ ਸਿੱਖੀ ਸਾਖ, ਸਿਦਕ ਭਰੋਸੇ ਤੋਸ਼ੇ ਬੋਲ ਤੋਲ ਭਾਰਾ ਸੀ। ਉਹ ਪੂਰਨ ਪ੍ਰਤਾਪ ਵਾਲਾ ਸੀ, ਨਾਮ ਜਪਣ ਤੇ ਜਪਾਉਣ ਵਾਲਾ ਸੀ। ਉਹਨਾਂ ਨੇ ਸਿੱਖੀ ਸਾਖ ਥਾਪੀ ਭਾਵ ਸੰਤ ਖਾਲਸੇ ਦੀ ਰਚਨਾ ਕੀਤੀ। ਗਿਆਨੀ ਜੀ ਦਾ ਇਸ਼ਾਰਾ ਇੱਧਰ ਹੈ, ਥਾਪੀ ਸਿੱਖੀ ਸਾਖ ਸਿਦਕ ਭਰੋਸੇ ਤੋਸ਼ੇ ਬੋਲ ਤੋਲ ਭਾਰਾ ਸੀ, ਬਚਨ ਦੇ ਬਲੀ ਸਨ, ਦਰਸ਼ਨ ਕਮਾਲ ਦਾ ਸੀ, ਦਰਸ਼ਨ ਐਸਾ ਸੀ ਸਤਿਗੁਰੂ ਰਾਮ ਸਿੰਘ ਜੀ ਦਾ, ਕੰਜਲਕ ਨੈਣ ਕੰਬੂ ਗਰੀਬ ਕੱਟ ਕੇ ਹਰ ਕੁੰਜਰ ਗਮਨ, ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁਜੋ ਕਮਨ। ਸਤਿਗੁਰੂ ਰਾਮ ਸਿੰਘ ਜੀ ਦਾ ਜਿਹੜਾ ਸ਼ਕਲ ਸੀ ਉਹਨਾਂ ਨੇ ਉਹ ਅਕਾਲ ਪੁਰਖ ਦੀ ਸੀ। ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੰਜਲਕ ਜੈਸੇ ਨੈਣ ਕਮਲ ਵਰਗੇ ਨੇਤਰ ਹੋਣ, ਕੰਬੂ ਸੰਖ ਵਰਗੀ ਗਰਦਨ ਹੋਵੇ, ਸ਼ੇਰ ਜੈਸੀ ਕਮਰ ਹੋਵੇ, ਮਸਤ ਹਾਥੀ ਜੈਸੀ ਚਾਲ ਹੋਵੇ, ਤੇ ਕਰਪੂਰ ਹਰਨ ਜੈਸੀ ਫੁਰਤੀ ਹੋਵੇ। ਜਿਹਦੀ ਐਸੀ ਸ਼ਕਲ ਹੈ ਉਹ ਅਕਾਲ ਪੁਰਖ ਹੁੰਦਾ। ਐਸੀ ਸ਼ਕਲ ਲੈ ਕੇ ਸਤਿਗੁਰੂ ਰਾਮ ਸਿੰਘ ਜੀ ਆਏ। ਗਿਆਨੀ ਕਰਤਾਰ ਸਿੰਘ ਜੀ ਕਹਿੰਦੇ ਨੇ ਭਾਰਾ ਸੀ ਜਮਾਲ ਤੇ ਕਮਾਲ ਦੀ ਤਸੀਰ ਭਾਰੀ, ਨਾਮ ਦਾ ਵਜਾਇਆ ਸਾਰੇ ਜੱਗ ਤੇ ਨਗਾਰਾ ਸੀ, ਤੇ ਗਾਰਾ ਸੀ ਕਰਤਾਰ ਸਿੰਘਾਂ ਬਾਬੇ ਰਾਮ ਸਿੰਘ ਜੀ ਨੇ, ਕਾਮ ਕ੍ਰੋਧ ਲੋਭ ਮੋਹ ਦੁਸ਼ਟ ਹੰਕਾਰਾ ਸੀ। ਹੁਣ ਗਿਆਨੀ ਕਰਤਾਰ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੂੰ 12ਵੇਂ ਅਵਤਾਰ ਨੂੰ ਬਾਬਾ ਰਾਮ ਸਿੰਘ ਕਰਕੇ ਕਹਿੰਦੇ ਨੇ ਆਪਣੀ ਮਰਜ਼ਾਦਾ ਅਨੁਸਾਰ, ਕਿਉਂਕਿ ਬੜੀ ਪੁਰਾਣੀ ਮਰਜ਼ਾਦਾ ਹੈ ਸਿੱਖ ਪੰਥ ਵਿੱਚ ਕਿ ਗੁਰੂ ਪਦਵੀ ਨੂੰ ਬਾਬਾ ਜੀ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਮੈਂ ਕਹਿੰਦਾ ਇਤਿਹਾਸ ਪੜ੍ਹੋ, ਭਾਈ ਗੁਰਦਾਸ ਦੀ ਰਚਨਾ ਤੁਸੀਂ ਰੋਜ਼ ਪੜ੍ਹਦੇ ਹੋ, ਕਦੇ ਵੇਖਣਾ ਭਾਈ ਗੁਰਦਾਸ ਨੇ ਜਿੱਥੇ ਵੀ ਆਖਿਆ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਹੀ ਆਖਿਆ। ਕਹਿੰਦੇ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਬਾਬਾ ਆਖੇ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਜਾਂ ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰ ਬਨਵਾਲੀ। ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲੇ ਤਾਰਾ, ਜਿੱਥੇ ਲਿਖਿਆ ਬਾਬਾ ਹੀ ਲਿਖਿਆ। ਬਾਬਾ ਗੁਰੂ ਪਦਵੀ ਵਾਸਤੇ ਸ਼ਬਦ ਹੈ ਸਤਿਕਾਰਯੋਗ। ਇਸ ਵਾਸਤੇ ਗਿਆਨੀ ਕਰਤਾਰ ਸਿੰਘ ਕਹਿੰਦੇ ਨੇ ਕਲਾਸ ਵਾਲੀਏ, ਗਾਰਾ ਸੀ ਕਰਤਾਰ ਸਿੰਘ ਆ ਬਾਬਾ ਰਾਮ ਸਿੰਘ ਜੀ ਨੇ, ਕਾਮ ਕ੍ਰੋਧ ਲੋਭ ਮੋਹ ਦੁਸ਼ਟ ਹੰਕਾਰਾ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਆਣ ਕੇ ਜਿਹੜੀ ਆਸਰੀ ਸ਼ਕਤੀਆਂ ਸਨ ਕਾਮ ਕ੍ਰੋਧ ਆਦਿਕ, ਇਹਨਾਂ ਦਾ ਨਾਸ਼ ਕਰ ਦਿੱਤਾ ਤੇ ਨਾਮ ਦੇ ਕੇ ਨਾਮ ਧਾਰੀ ਪੰਥ ਸਜਾ ਦਿੱਤਾ। ਤੇ ਉਹਨਾਂ ਦੀ ਬਾਬਤ ਕਿਸੇ ਕਵੀ ਨੇ ਲਿਖਿਆ, ਧਾਰ ਕੇ ਮੂਰਤ ਹੈ ਜਗ ਆਇਓ, ਧਾਰ ਕੇ ਮੂਰਤ ਹੈ ਜਗ ਆਇਓ, ਧਾਰ ਕੇ ਮੂਰਤ ਹੈ ਜਗ ਆਇਓ, ਧਾਰ ਕੇ ਮੂਰਤ ਹੈ ਜਗ ਆਇਓ,
ਧਾਰ ਕੇ ਮੂਰਤ
ਤਿਮਰ ਮਿਟਾਣ ਕੀ ਖਾਤਰ ਸੂਰਜ ਨਾਮ ਕੀਓ ਉਜਿਆਰੀ, ਨਾਮ ਕਾ ਦਾਨ ਜਹਾਨ ਕੋ ਦੇ ਕਰ ਉੱਤਮ ਪੰਥ ਕੀਓ ਨਾਮ ਧਾਰੀ। ਐਸੇ ਗੁਰੂ ਰਾਮ ਸਿੰਘ ਜਿੰਨੀ ਅਸਵਾਰ ਕੋ, ਐਸੇ ਗੁਰੂ ਰਾਮ ਸਿੰਘ ਜਿੰਨੀ ਅਸਵਾਰ ਕੋ, ਸਾਡੇ ਗੁਰੂ ਸਾਹਿਬਾਂ ਦੀ ਪੇਸ਼ੀਨ ਗੋਈ ਤੇ ਭਵਿੱਖਤ ਬਾਣੀ ਜਿਹੜੀਆਂ ਮੈਂ ਆਪ ਦੇ ਸਾਹਮਣੇ ਅਰਜ਼ਾਂ ਕੀਤੀਆਂ ਨੇ। ਇਸ ਤਰੀਕੇ ਨਾਲ ਸੰਸਾਰ ਵਿੱਚ ਸਾਡੇ ਪੈਗੰਬਰ ਆਏ ਨੇ, ਸਾਡੇ ਗੁਰੂ ਸਾਹਿਬ ਆਏ ਨੇ। ਇਹਦੇ ਨਾਲ ਹੀ ਸਮਾਪਤੀ ਹੈ।